ਸ਼ਲੋਕ ਮਹੱਲਾ ਪਹਿਲਾ। ਹਮਜ਼ੇਰ ਜਿਮੀ ਦੁਨੀਆ ਪੀਰਾਂ ਮਸਾਇਕਾ ਰਾਇਆ ਮੈਂ ਰਵਦ ਬਾਦਸ਼ਾਹ ਅਫਜੂ ਖੁਦਾਏ।
ਅਸੀਂ ਅੱਜ ਜੇਰ ਜਿਮੀ ਜਮੀਨ ਦੇ ਜਿਹੜੇ ਵਿਛੁੱਤੇ ਹਾਂ, ਜਮੀਨ ਤੇ ਰਹਿਣ ਵਾਲੇ ਹਾਂ, ਅਸੀਂ ਕਿਹਦੇ ਅਧੀਨ? ਪੀਰ ਨੇ, ਮਸਾਇਕ ਨੇ, ਰਾਇਆ ਨੇ, ਅਸੀਂ ਤਾਂ ਇਹਨਾਂ ਨੂੰ ਇਹਨਾਂ ਦੇ ਅਧੀਨ, ਇਹਨਾਂ ਦੀਆਂ ਗੱਲਾਂ ਮੰਨ ਰਹੇ ਹਾਂ। ਇਹਨਾਂ ਦੇ ਜ਼ੇਰਾਂ ਜੋ ਕੁਝ ਕਹਿੰਦੇ ਨੇ ਬੰਦੀ ਜਾਂਦੇ। ਜੇ ਜ਼ਮੀਨ ਤੇ ਰਹਿਣ ਵਾਲੇ ਜ਼ੇਰ ਨੀਚੇ ਕਹਿੰਦੇ ਆ, ਦੁਨੀਆ ਵਿੱਚ ਵਿੱਚ ਹੈ, ਪੀਰ ਦੁਨੀਆ ਦੇ ਵਿੱਚ ਨੇ, ਮਸਾਇਕ ਨੇ, ਰਾਜਾ ਨੇ, ਰਾਜੇ ਨੇ, ਇਹਨਾਂ ਦੇ ਅਧੀਨ ਜੋ ਕਹਿੰਦੇ ਨੇ ਅਸੀਂ ਕਰੀ ਜਾਂਦੇ। ਗੁਰੂ ਬਣਾਏ ਹੋਏ ਨੇ, ਗੁਰੂ ਬਣਾਏ ਨੇ, ਇਹਨਾਂ ਦੇ ਅਧੀਨ ਚੱਲਦੇ।
ਮੈਂ ਰਵਦ ਬਾਦਸ਼ਾਹ ਅਫਜੂ ਖੁਦਾਏ।
ਅਸਲ ਦੇ ਵਿੱਚ ਤਾਂ ਬਾਦਸ਼ਾਹ ਅਫਜੂ ਖੁਦਾਏ ਹੈ, ਖੁਦਾਏ ਬਾਦਸ਼ਾਹ ਦਾ। ਇਹ ਬਾਦਸ਼ਾਹ ਤਾਂ ਇਹਨੇ ਬਣੇ ਹੋਏ ਨੇ ਆਪੇ। ਇਹ ਖੁਦ ਵੀ ਮੰਨਦੇ ਨੇ ਵੀ ਖੁਦਾ ਹੈ ਭਾਈ ਸਭ ਤੋਂ ਵੱਡਾ, ਪਰ ਗੱਲ ਆਪਣੀ ਉਹ ਬਣਾਈ ਜਾਂਦੇ ਨੇ, ਖੁਦਾ ਦੀ ਗੱਲ ਕੋਈ ਦੱਸਦੇ ਨਹੀਂ।
ਏਕ ਤੂੰ ਹੀ, ਏਕ ਤੂੰ ਹੀ, ਇੱਥੇ ਫਰਕ ਹੈ। ਇੱਕ ਜਗ੍ਹਾ ਤਾਂ ਦਲਾਇਆ ਲੈਂਕੜ ਲੱਗੇ ਹੋਏ ਜੀ, ਇੱਕ ਜਗ੍ਹਾ ਔਂਕੜੇ ਲੱਗਿਆ ਹੈ। ਏਕ ਤੂੰ ਹੀ, ਏਕ ਤੂੰ ਹੀ,
ਇੱਕੋ ਹੀ ਤੂੰ ਹੀ, ਏਕ ਹੈ ਔਰ ਤੂੰ ਹੀ ਤੂੰ ਹੀ।
ਇਹ ਆਪਣਾ ਪਰਮੇਸ਼ਰ ਨੂੰ ਕਿਹਾ ਹੋਇਆ ਜੀ,
ਸ਼ਬਦ ਗੁਰੂ ਨੂੰ, ਸ਼ਬਦ ਗੁਰੂ ਨੂੰ ਕਿਹਾ ਹੋਇਆ।
ਮਹੱਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕ ਧਰਾ।
ਨਾ ਤਾਂ ਦੇਵ ਇੱਥੇ ਕੋਈ ਹੈਗਾ, ਨਾ ਕੋਈ ਦਾਨਵ ਹੈ, ਨਾ ਕੋਈ ਨਰਾ ਹੈ ਇੱਥੇ ਸਾਧਕ ਉਹਦੇ ਮੁਕਾਬਲੇ ਚ, ਉਹਦੇ ਵਰਗਾ ਕੋਈ ਵਧੀਆ ਨਹੀਂ ਹੈਗਾ। ਨਾ ਤੂੰ ਸਿੱਧ ਹੈ, ਨਾ ਸਾਧਕ ਹੈ, ਨਾ ਦੇਵ ਹੈ, ਨਾ ਦਾਨਵ ਹੈ। ਮੈਂ ਧਰਤੀ ਤੇ ਜਿੰਨੇ ਹੈਗੇ ਨੇ ਇਹਨਾਂ ਵਿੱਚੋਂ ਤੂੰ ਕੋਈ ਵੀ ਨਹੀਂ, ਤੇਰੇ ਵਰਗਾ ਕੋਈ ਵੀ ਨਹੀਂ ਇਹਨਾਂ ਚੋਂ। ਨਾ ਤਾਂ ਤੇਰੇ ਵਰਗਾ ਦੇਵ ਹੈ, ਨਾ ਤੇਰੇ ਵਰਗਾ ਦਾਨਵ ਹੈ, ਨਾ ਤੇਰੇ ਵਰਗਾ ਨਰ ਹੈ। ਨਾ ਤਾਂ ਤੂੰ ਦੇਵ ਵਰਗਾ, ਨਾ ਦਾਨਵ ਵਰਗਾ, ਨਾ ਨਰ ਵਰਗਾ, ਨਾ ਸਿੱਧ ਵਰਗਾ, ਨਾ ਸਾਧਕ ਵਰਗਾ। ਧਰਤੀ ਤੇ ਜਿਹੜੇ ਹੈਗੇ ਨੇ ਇਹਨਾਂ ਵਰਗਾ ਨਹੀਂ ਹੈ ਤੂੰ।
ਸਾਧਕਾ ਕੌਣ ਹੁੰਦਾ ਜੀ?
ਜੋ ਸਾਧਨਾ ਜੋ ਕਰ ਰਿਹਾ ਹੈ।
ਅੱਛਾ,
ਸਿੱਧੀ ਤੱਕ ਪਹੁੰਚਿਆ, ਪੂਰੀ ਸਮਝ ਨਹੀਂ ਆਈ, ਸਮਝ ਕਰ
ਰਿਹਾ। ਅਸਤ ਏਕ ਦਿਗਰ ਕੁਈ, ਏਕ ਤੂਈ, ਏਕ ਤੂਈ।
ਅਸਤ ਏਕ, ਅਸਤ ਹੁੰਦਾ ਜਿਹੜਾ ਛੁਪ ਜਾਂਦਾ, ਜਿਹਨੇ ਛੁਪ ਜਾਣਾ ਹੈ, ਜਿਹਨੇ ਮਰ ਜਾਣਾ। ਕਿਧਰ ਕੋਈ, ਕਿਧਰ ਕੋਈ ਨਹੀਂ ਰਹਿੰਦਾ। ਜਦ ਇੱਕ ਵੀ ਛੁਪ ਜਾਂਦਾ ਹੈ ਫਿਰ ਕੁਛ ਵੀ ਨਹੀਂ ਰਹਿੰਦਾ ਇੱਥੇ। ਜੇ ਤੂੰ ਨਹੀਂ ਹੁੰਦਾ ਕੁਛ ਵੀ ਨਹੀਂ ਹੁੰਦਾ ਇੱਥੇ। ਜੇ ਤੂੰ ਹੈ ਤਾਂ ਸਭ ਕੁਛ ਹੈ, ਤੂੰ ਨਹੀਂ ਹੈ ਤਾਂ ਕੁਛ ਵੀ ਨਹੀਂ ਹੁੰਦਾ ਇੱਥੇ। ਤੇਰੇ ਅਸਤ ਹੋ ਜਾਣ ਨਾਲ ਸੂਰਜ ਦੇ ਅਸਤ ਹੋ ਜਾਣ, ਤੇਰਾ ਹੋ ਜਾਂਦਾ ਨਾਲੇ ਸਭ ਕੁਛ ਹੈ। ਏਕ ਤੂੰ ਹੀ, ਏਕ ਤੂੰ ਹੀ, ਇਸ ਕਰਕੇ ਤੂੰ ਹੀ ਹੈ ਤਾਂ ਸਭ ਕੁਛ ਹੈ। ਤੇਰੇ ਬਗੈਰ ਇੱਥੇ ਕੁਛ ਵਧੀ, ਤੂੰ ਸਭ ਕੁਛ ਪੈਦਾ ਕੀਤਾ ਹੋਇਆ।
ਤੇ ਜਿਵੇਂ ਆਪਾਂ ਸੁਖਮਨੀ ਸਾਹਿਬ ਚ ਕਹਿੰਦੇ ਆ, ਉਸ ਤੇ ਉਹੀ ਗੱਲ ਹੈ ਜੀ, ਖੇਲ ਸੰਕੋਚੇ ਤੋਂ ਨਾਨਕ ਇੱਕ ਹੈ ਜੀ। ਮਹੱਲਾ ਪਹਿਲਾ। ਨਾ ਦਾਦੇ ਦਿਹੰਦ ਆਦਮੀ, ਨਾ ਸਪਤ ਜੇਰ ਜ਼ਿਮੀ।
ਨਾ ਕੋਈ ਆਦਮੀ ਦੇਖਦਾ ਫਿਰ ਇੱਥੇ, ਨਾ ਦੇ ਦੇਖਦਾ ਆਦਮੀ, ਆਦਮੀ ਦਾ ਕੋਈ ਸਰੀਰ ਨਹੀਂ ਦੀਦਾ ਫਿਰ ਇੱਥੇ ਬਾਅਦ। ਆ ਨਾ ਸੱਤ ਪਤਾਲ, ਸੱਤ ਆਕਾਸ਼ ਦੀਦੇ, ਕੁਛ ਵੀ ਨਹੀਂ ਹੁੰਦਾ। ਸੱਤ ਜੇਰ ਜ਼ਿਮੀ ਹੈ ਨਾ, ਸੇਵ ਨਹੀਂ ਹੁੰਦਾ ਫਿਰ, ਹੁੰਦਾ ਹੀ ਨਹੀਂ ਕੁਛ ਇਹਦੇ ਬਾਅਦ।
ਅਸਤ ਏਕ ਦਿਗਰ ਕੋਈ, ਏਕ ਤੂਈ, ਏਕ ਤੂਈ।
ਅਸਤ ਏਕ ਦਿਗਰ ਕੋਈ, ਤੂੰ ਗਿਆ ਤਾਂ ਸਭ ਕੁਛ ਗਿਆ ਤੇਰੇ ਨਾਲ ਹੀ, ਤੂੰ ਅਸਤ ਹੋਇਆ ਸਭ ਖਤਮ ਹੋਇਆ। ਏਕ ਤੂਈ, ਏਕ ਤੂਈ, ਹੁਣ ਵੀ ਤੂੰ ਇੱਕੋ ਹੀ, ਤੇਰੇ ਨਾਲ ਹੀ ਹੈ ਸਭ ਕੁਛ,
ਹੁਕਮ ਨਾਲ ਹੀ ਹੈ ਜੀ, ਸ਼ਬਦ ਗੁਰੂ ਨਾਲ,
ਹੁਕਮ ਨਾਲ ਹੀ ਹੈ ਸਭ, ਹੁਕਮ ਦਾ ਹੀ ਪਸਾਰਾ ਹੈ।
ਮਹੱਲਾ ਪਹਿਲਾ। ਨਾ ਸੂਰ ਸਸ ਮੰਡਲੋ, ਨਾ ਸਪਤ ਦੀਪ ਨਹ ਜਲੋ, ਅੰਨ ਪੌਣ ਥਿਰ ਨਾ ਕੋਈ, ਏਕ ਤੂਈ, ਏਕ ਤੂਈ।
ਹੋ ਗਿਆ ਨਾ ਸੂਰ, ਹਾਂਜੀ, ਚੰਦਰ ਰਹਿੰਦਾ, ਨਾ ਕੋਈ ਮੰਡਲ ਧਰਤੀ ਰਹਿੰਦੀ ਹੈ, ਜਲ ਨਾ ਪਾਣੀ ਰਹਿੰਦਾ, ਰਹਿੰਦਾ ਹੀ ਨੀ ਕੁਛ।
ਅੰਨ ਪੌਣ ਥਿਰ ਨਾ ਕੋਈ ਤੋਂ ਕੀ ਭਾਵ ਬਣਦਾ ਜੀ?
ਰਹਿੰਦਾ ਹੀ ਨੀ ਫਿਰ।
ਅੰਨ ਕੀ ਹੁੰਦਾ? ਅੰਨ ਦਾ ਮਤਲਬ ਜਿਹੜਾ ਅੰਨ ਆਪਾਂ ਗਾਉਂਦੇ ਆ, ਉਹ ਅੰਨ ਹੈ
ਖਾਂਦੇ ਆ।
ਅੱਛਾ,
ਪਾਣੀ,
ਠੀਕ ਹੈ ਜੀ। ਬਾਹਰਲੇ ਸਰੀਰ ਵਾਸਤੇ ਪੌਣ ਵੀ ਨਹੀਂ ਰਹਿੰਦੀਆਂ ਜੀ।
ਮਾਇਆ ਦੀ ਗੱਲ ਚੱਲਦੀ ਹੈ ਨਾ ਸਾਰੀ, ਇੱਕ ਪਾਸੇ ਚੇਤਨ ਹੈ, ਇੱਕ ਪਾਸੇ ਮਾਇਆ ਹੈ। ਚੇਤਨ ਹੈ ਤਾਂ ਮਾਇਆ ਹੈ, ਚੇਤਨ ਨਹੀਂ ਤਾਂ ਮਾਇਆ ਨਹੀਂ।
ਚੇਤਨ ਤਾਂ ਫੇਰ ਵੀ ਰਹਿੰਦਾ ਹੀ, ਇੱਕ ਬਣ ਕੇ ਤਾਂ ਰਹਿੰਦਾ ਹੀ, ਇੱਕ ਤੂੰ ਹੀ ਤਾਂ ਰਹਿੰਦਾ ਹੀ ਹੈ।
ਪ੍ਰਗਟ ਜਾਂ ਚੇਤਨ ਹੁੰਦਾ ਤਾਂ ਇਹ ਪ੍ਰਗਟ ਹੁੰਦੇ ਨੇ।
ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ, ਅਸਤ ਏਕ ਦਿਗਰ ਕੋਈ ਏਕ ਤੂੰ ਹੀ।
ਨਾ ਰਿਜਕ ਦਸਤ ਆਕਸੇ, ਕਿਸੇ ਦੇ ਹੱਥ ਰਿਜਕ ਆ ਹੀ ਨਹੀਂ ਸਕਦਾ। ਰਿਜਕ ਤਾਂ ਹੀ ਮਿਲੂਗਾ ਜੇ ਕੁਛ ਹੋਊਗਾ। ਹਮਾਰਾ ਏਕ ਆਸ ਵਸੇ, ਕਦੇ ਕੋਈ ਆਸ ਹੈ ਦੂਈ ਆਸ ਹੈ ਨਹੀਂ ਹੈ ਸਭ ਦੇ ਅੰਦਰ, ਫਿਰ ਰਿਜਕ ਦੀ ਆਸ ਕਿੱਥੋਂ ਆ ਗਈ? ਆਸ ਤਾਂ ਏਕ ਜਿਗਰ ਕੋਈ ਏਕ ਕੋਈ।
ਮਹੱਲਾ ਪਹਿਲਾ ਪਰੰਦੇ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ, ਦਿਹੰਦ ਸੂਈ ਏਕ ਤੂਈ।
ਪਰੰਦੇ ਨਾ ਗਿਰਾ ਜ਼ਰ, ਕੋਈ ਗਿਰਾ ਜਿਹੜਾ ਰੋਗ ਤੋਂ ਕੋਈ ਗ੍ਰਸਿਆ ਹੋਇਆ ਨਹੀਂ ਹੁੰਦਾ, ਉਦੋਂ ਕੋਈ ਵੀ ਇੱਥੇ ਜ਼ਰਾ ਰੋਗ ਤੋਂ ਗ੍ਰਸਿਆ ਹੋਇਆ ਨਹੀਂ, ਪੀੜਤ ਨਹੀਂ। ਦਰਖਤ ਆਬ ਦਰਖਤਾਂ ਦਾ ਪਾਣੀ ਹੈ।
ਪਰੰਦੇ ਤੋਂ ਮਤਲਬ ਕੀ ਹੁੰਦਾ ਜੀ? ਪਰੰਦੇ ਦਾ ਮਤਲਬ ਬਰਡਸ ਹੋ ਗਏ,
ਪੰਛੀ ਉੱਡਣ ਵਾਲੇ।
ਦਿਹੰਦ ਸੂਈ ਏਕ ਤੂੰ ਹੀ।
ਦਿਹੰਦ ਸੂਈ ਏਕ ਤੂੰ ਹੀ। ਤੂੰ ਹੀ ਕੱਲਾ ਦਿਖਦੇ ਫਿਰ।
ਦਿਹੰਦ ਕੀ ਹੁੰਦਾ ਜੀ?
ਦਿਖਣਾ।
ਸੂਈ ਦਾ ਮਤਲਬ?
ਸੂਈ ਦਾ ਮਤਲਬ ਕੋਈ ਤੂਈ ਨਹੀਂ ਨਾ, ਸੂਈ ਜੀ।
ਠੀਕ ਹੈ ਜੀ, ਸੂਈ ਹੋ ਗਿਆ। ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ, ਮੇਟ ਨਾ ਸਕੈ ਕੋਈ।
ਨਾਨਕ ਲਿਲਾਰ ਲਿਖਿਆ ਸੋਏ, ਮੇਟ ਨਾ ਸਕੈ ਕੋਈ। ਜੋ ਕਹਿੰਦੇ ਲਿਖ ਲਿਆ ਕਿਸੇ ਨੇ ਆਪਣੇ ਹਿਰਦੇ ਚ, ਉਹਨੂੰ ਕੋਈ ਮਿਟਾ ਨਹੀਂ ਸਕਦਾ ਦੂਸਰਾ। ਲਿਲਾਰ ਲਿਖਿਆ,
ਨਾਨਕ ਲਿਖਿਆ ਸੋਏ, ਮੇਟ ਨਾ ਸਕੈ ਕੋਈ।
ਆ ਜਿਹਨਾਂ ਨੂੰ ਕਿਸੇ ਨੇ ਆਪਣਾ ਮਨ ਬਣਾ ਲਿਆ, ਉਹਨੂੰ ਕੋਈ ਵੀ ਦੂਜਾ ਮਿਟਾ ਸਕਦਾ। ਕੋਈ ਬੁਰੇ ਕੰਮ ਕਰਨ ਆ ਗਿਆ, ਛੱਡਦਾ ਬੁਰਿਆਈ ਜਿੰਨਾ ਚਿਰ ਉਹਦਾ ਮਨ ਨਹੀਂ ਬਣਦਾ।
ਕਲਾ ਧਰੈ ਹਿਰੈ ਸੋਈ, ਏਕ ਤੂੰ ਹੀ।
ਕਲਾ ਧਰੈ ਹਿਰੈ ਸੋਈ, ਜੇ ਤੇਰੇ ਚ ਗਿਆਨ ਪਾਸ ਮੈਨੂੰ ਇਹਨੂੰ ਕਲਾ ਦੇ ਦੇਵੇ, ਫਿਰ ਤੂੰ ਉਹ ਹਿਰ ਦਿੰਦਾ ਅੰਦਰੋਂ, ਫਿਰ ਉਹ ਖਿਆਲ ਛੱਡ ਦਿੰਦਾ। ਫਿਰ ਤਾਂ ਤੂੰ ਤਬਦੀਲੀ ਤੇਰੇ ਚ ਆਉਂਦੀ ਹੈ, ਖਿਆਲ ਦਾ ਤਿਆਗ ਕਰ ਦਿੰਦਾ, ਉਹ ਹਿਰ ਦਿੰਦਾ ਜਿਹੜਾ ਲਿਖਿਆ ਹੋਇਆ ਤੇਰਾ, ਉਹਨੂੰ ਦਿੰਦਾ ਬਟਾ, ਤੇ ਤੈਨੂੰ ਗਿਆਨ ਕਰਾ ਦੇਵੇ, ਕਲਾ ਧਰ ਦੇਵੇ ਤੇਰੀ। ਨਾ ਆਪਣੇ ਆਪ ਦੀ ਕੌਣ ਕਰਦਾ? ਏਕ ਤੂੰ ਹੀ।
ਇਹ ਛੋਟੇ ਛੋਟੇ ਸੀ ਪਰ 7 ਸ਼ਲੋਕ ਹੈ ਜੀ, ਤੋਂ ਪਹਿਲਾਂ ਹੁਣ ਪੌੜੀ ਸ਼ੁਰੂ ਕਰ ਦਿੰਦੇ ਜੀ। ਪੌੜੀ, ਸੱਚਾ ਤੇਰਾ ਹੁਕਮ ਗੁਰਮੁਖੀ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ।
ਸੱਚਾ ਤੇਰਾ ਹੁਕਮ ਗੁਰਮੁਖੀ ਜਾਣਿਆ, ਹੁਕਮ ਤੇਰਾ ਸੱਚਾ ਗੁਰਮੁਖਾਂ ਨੇ ਜਾਣ ਲਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਗੁਰਮਤ ਦੀ ਸੋਝੀ ਨਾਲ ਆਪਣਾ ਆਪ ਗਵਾਤਾ, ਆਪਣੀ ਮਰਜ਼ੀ ਛੱਡਤੀ, ਆ ਸੱਚ ਨੂੰ ਪਛਾਣ ਲਿਆ।
ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ।
ਸੱਚਾ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ, ਉੱਥੇ ਸ਼ਬਦ ਦਾ ਨਿਸ਼ਾਨ ਹੈ, ਸ਼ਬਦ ਦਾ ਆਵਾਜ਼ਾ ਹੁੰਦਾ। ਤੇਰਾ ਦਰਬਾਰ ਹੈ, ਉੱਥੇ ਸ਼ਬਦ ਦਾ ਆਵਾਜ਼ਾ ਹੁੰਦਾ, ਆਵਾਜ਼ਾ ਸੁਣਾ ਉਹਦੀ ਆ, ਸ਼ਬਦ ਦੀ ਧੁਨ ਪੂਜਦੀ ਹੈ ਉੱਥੇ, ਸ਼ਬਦ ਦੀ ਤੇਰੇ ਦਰਬਾਰ ਵਿੱਚ ਹੁਕਮ ਦੀ ਧੁਨ ਵੱਜਦੀ ਹੈ ਉੱਥੇ, ਸ਼ਬਦ ਨਿਸ਼ਾਨਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਉਹ ਸੱਚੇ ਸ਼ਬਦ ਨੂੰ ਵਿਚਾਰ ਕੇ ਹੀ ਸੱਚ ਸਮਾਇਆ, ਜਿਹੜਾ ਸਮਾਈ ਜਾਂਦੇ ਨੇ ਉਹ ਸ਼ਬਦ ਦੇ ਵਿੱਚ ਹੀ ਸਮਾਈ ਜਾਂਦੇ ਨੇ।
ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ, ਬਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ।
ਮਨਮੁਖ ਨੇ ਜਿਹੜੇ ਸਦਾ ਮਾਇਆ ਨਾਲ ਜੁੜੇ ਰਹਿੰਦੇ ਨੇ, ਸਦਾ ਕੂੜਿਆਰ ਭਰਮ ਭੁਲਾਣੇ, ਇਹ ਭਰਮ ਦੇ ਵਿੱਚ ਰਹਿੰਦੇ ਨੇ ਜੀ, ਦੂਈ ਰੱਬ ਤਾਂ ਕੋਈ ਚੀਜ਼ ਹੈ ਨਹੀਂ, ਇਹ ਤਾਂ ਐਵੇਂ ਗੱਲਾਂ ਨੇ, ਅਧੂਰੀ ਸੱਚ ਹੈ, ਅਧੂਰੀ ਇਹ ਹੈ, ਉਹ ਹੈ। ਉਹ ਕੂੜਿਆ ਭਰਮ ਭੁਲਾਣੇ ਭਰਮ ਦੇ ਵਿੱਚ ਫਸੇ ਰਹਿੰਦੇ ਨੇ, ਆਪਣੀ ਅਕਲ ਦੇ ਜਾਲ 'ਚ ਫਸੇ ਰਹਿੰਦੇ ਨੇ। ਵਿਸ਼ਟਾ ਅੰਦਰ
ਵਾਸ
ਸਾਧਨ ਜਾਣਿਆ, ਉਹਨਾਂ ਨੇ ਸੱਚ ਦਾ ਸਾਧ ਨਹੀਂ ਜਾਣਿਆ, ਉਹ ਵਿਸ਼ਟਾ ਦੇ ਅੰਦਰ ਵਾਸ ਰਹਿੰਦਾ ਉਹਨਾਂ ਦਾ, ਮਾਇਆ ਦੇ ਅੰਦਰ ਵਾਸ ਕਰਕੇ ਸੱਚ ਦਾ ਸਵਾਦ ਨਹੀਂ ਜਾਣ ਸਕਦੇ।
ਜਿਹੜਾ ਅੱਖਰ ਸਾਦ ਲਿਖਿਆ ਹੈ, ਸਾਦ ਦੇ ਥੱਲੇ ਵਾਵਾ ਚਾਹੀਦਾ ਵੈਸੇ ਆਮ ਜੀ, ਸਵਾਦ ਹੋਵੇ ਕਿ ਸਾਦੇ ਅੱਖਰ ਵੀ ਹੁੰਦਾ ਕੋਈ?
ਚਾਹੀਦਾ ਤਾਂ ਹੈਗਾ ਵਾਵਾ, ਪਰ ਹੁਣ ਸਾਦੇ ਪੜੀ ਜਾਂਦੇ ਨੇ, ਸਵਾਦ ਪੜੀ ਜਾਂਦੇ ਨੇ,
ਸਵਾਦ ਦਾ ਹੀ ਅਰਥ ਦਿੰਦਾ ਹੈ ਅੱਖਰ।
ਹਾਂ, ਦਊਗਾ ਇਹ ਅਰਥ, ਕਦੇ ਵਾਵਾ ਪਹਿਲਾਂ ਹੋਊਗਾ ਘਟਤਾ ਇਹਨਾਂ ਨੇ, ਪਰ ਪੜਨਾ ਆਪਾਂ ਨੇ ਸਾਦ ਦਾ ਸਵਾਦ ਹੈ, ਸਮਝਣਾ ਇਹ ਤੋਂ ਸਵਾਦ ਹੈ।
ਠੀਕ ਹੈ। ਬਿਨ ਨਾਮੈ ਦੁਖ ਪਾਏ ਆਵਣ ਜਾਣਿਆ, ਨਾਨਕ ਪਾਰਖੂ ਆਪ ਜਿਨ ਖੋਟਾ ਖਰਾ ਪਛਾਣਿਆ।
ਬਿਨ ਨਾਮੈ ਦੁਖ ਪਾਏ, ਨਾਮ ਤੇ ਬਿਨਾਂ ਦੁਖੀ ਰਹਿੰਦੇ ਨੇ, ਦੁਖ ਪਾਉਂਦੇ ਨੇ। ਆਵਣ ਜਾਣਿਆ ਦੁਖ ਕੀ ਆ, ਹੁਣ ਜਾਣਦਾ ਜਗਣ ਪਰਮ ਦਾ ਦੁਖ ਬਣਿਆ ਆ। ਨਾਨਕ ਪਾਰਖੂ ਆਪ ਜਿਨ ਖੋਟਾ ਖਰਾ ਪਛਾਣਿਆ। ਨਾਨਕ ਕਹਿੰਦਾ ਪਾਰਖੂ ਤਾਂ ਉਹ ਆਪ ਹੈ ਜਿਹਨੇ ਖੋਟੇ ਦੇ ਖਰੇ ਦੀ ਪਛਾਣ ਕੀਤੀ ਹੈ, ਜਿਹਨੂੰ ਖੋਟੇ ਦੇ ਖਰੇ ਦੀ ਪਛਾਣ ਖਰੇ ਦਰਗਾਹ 'ਚ ਆਪਣੇ ਅੰਦਰ ਦਾਖਲ ਕਰ ਲੈਂਦਾ, ਖੋਟਿਆਂ ਨੂੰ ਬਾਹਰ ਛੋੜ ਦਿੰਦਾ। ਖੋਟੇ ਸਿੱਟੀਆਂ ਬਾਰ ਬਾਰ ਖਰੇ ਖਜ਼ਾਨ ਪਾਈਆਂ, ਖੋਟੇ ਸਿੱਟੀਆਂ ਬਾਰ ਬਾਰ ਉਹਨੂੰ ਪਛਾਣਾ ਤਾਂ ਇੱਦਾਂ ਕਰਦਾ।
ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ।